ਸ੍ਰੀ ਰਾਗ ਮਹੱਲਾ ਚੌਥਾ। ਹੁਣ ਮਨਮੁੱਖਾਂ ਦੀ ਜਿਹੜੀ ਦਸ਼ਾ ਕਥਨ ਕਰਦੇ, ਪਹਿਲੇ ਦੋ ਸ਼ਬਦਾਂ ਵਿੱਚ ਗੁਰਮੁਖਾਂ ਦੀ, ਬ੍ਰਹਮ ਗਿਆਨੀਆਂ ਦੀ, ਜਿਗਿਆਸੂਆਂ ਦੀ, ਪ੍ਰਾਪਤੀ ਵਾਲਿਆਂ ਦੀ ਗੱਲ ਕੀਤੀ ਹੈ। ਹੁਣ ਕੁਛ ਮਨਮੁੱਖ ਲੋਕਾਂ ਦੀ ਦਸ਼ਾ ਕਥਨ ਕਰਦੇ ਨੇ ਕਿ ਸੰਸਾਰ ਦੇ ਅੰਦਰ ਉਹ ਲੋਕ ਜਿਹੜੇ ਗੁਰੂ ਦੇ ਪਿੱਛੇ ਨਹੀਂ ਲੱਗਦੇ, ਮਨਮੁੱਖ ਬਣ ਜਾਂਦੇ ਨੇ, ਮਨ ਦੇ ਮਗਰ ਲੱਗ ਕੇ ਮਨ ਦੀਆਂ ਹੀ ਮਰਜ਼ੀਆਂ ਕਰਦੇ ਫਿਰਦੇ ਨੇ, ਉਹਨਾਂ ਦੀ ਦਸ਼ਾ ਕਥਨ ਕਰਦੇ ਨੇ। ਸ੍ਰੀ ਰਾਗ ਮਹੱਲਾ ਚੌਥਾ, ਚੌਥੇ ਪਾਤਸ਼ਾਹ ਸ੍ਰੀ ਰਾਗ ਦੇ ਵਿੱਚ। ਦਿਨ ਸਚੜੈ ਫਿਰ ਆਥਵੈ ਰਹਿਣ ਸਬਾਹੀ ਜਾਏ। ਮਨਮੁੱਖਾਂ ਦਾ ਕੀ ਕਰਮ ਹੈ ਰੋਜ਼ ਦਾ? ਕਹਿੰਦੇ ਦਿਨ ਚੜ੍ਹਦਾ ਫਿਰ ਆਥਵੈ ਹੁੰਦਾ ਆਥਣ ਹੋ ਜਾਂਦਾ, ਅਸਤ ਹੋ ਜਾਂਦਾ, ਸੂਰਜ ਛੁੱਪ ਜਾਂਦਾ। ਰਹਿਣ ਸਬਾਹੀ ਜਾਏ, ਇਸੇ ਤਰ੍ਹਾਂ ਸਾਰੀ ਰਾਤ ਬਤੀਤ ਹੋ ਗਈ। ਦਿਨ ਚੜ੍ਹਿਆ, ਦਿਨ ਛੁੱਪ ਗਿਆ, ਰਾਤ ਲੰਘ ਗਈ। ਇਉਂ ਰਾਤ ਦਿਨ, ਰਾਤ ਦਿਨ, ਰਾਤ ਦਿਨ ਲੰਘਦਿਆਂ ਲੰਘਦਿਆਂ ਆਪ ਘਟੈ ਨਰ ਨਾ ਬੁੱਝੈ ਨਿਤ ਮੂਸਾ ਲਾਜ ਟੁਕਾਏ। ਕਹਿੰਦੇ ਜਿਹੜੀ ਉਮਰ ਹੈ ਉਹ ਘਟਦੀ ਜਾਂਦੀ, ਘਟਦੀ ਜਾਂਦੀ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਚੀਜੈ ਕਾਲ ਹੇਰੀ ਫਿਰੈ ਬਧਕ ਜਿਉਂ ਕਹੋ ਕਵਨ ਵਿਧ ਕੀਜੈ ਸੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਤ ਬੰਤਾ ਕਹੋ ਕਉ ਹੈ ਕਾ ਕਹ। ਇਸ ਕਰਕੇ ਸਤਿਗੁਰੂ ਕਹਿੰਦੇ ਇਹ ਬੰਦਾ ਸਮਝਦਾ ਹੀ ਨਹੀਂ, ਮੇਰੇ ਦਿਨ ਘਟਦੇ ਜਾਂਦੇ ਘਟਦੇ ਜਾਂਦੇ, ਰੋਜ਼ ਘਟ ਜਾਂਦੇ। ਮੇਰੀ ਉਮਰ ਰੂਪੀ ਜਿਹੜੀ ਰੱਸਾ ਹੈ ਲੱਜ, ਨਿਤ ਮੂਸਾ ਲਾਜ ਟੁਕਾਏ, ਉਮਰ ਰੂਪੀ ਲੱਜ ਜਿਹੜੀ ਆ ਰੋਜ਼ ਰਾਤ ਦਿਨ ਕਰਕੇ ਘਟੀ ਜਾਂਦੀ ਹੈ, ਉਹਨੂੰ ਕਹਿੰਦੇ ਨੇ ਰਾਤ ਅਤੇ ਦਿਨ ਦੋ ਚੂਹੇ ਲੱਗੇ ਹੋਏ ਨੇ ਉਸ ਰੱਸੇ ਨੂੰ ਕੁਤਰਨ। ਮੂਸਾ ਭਾਵ ਚੂਹਾ, ਨਿਤ ਮੂਸਾ ਲਾਜ ਹੁੰਦੀ ਲੱਜ, ਉਹਨੂੰ ਟੁਕਾਏ ਟੁੱਕ 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 ਕਰਕੇ ਟੁੱਕੀ ਜਾਂਦੇ ਨੇ ਦਿਨ। ਦਿਨ ਤੇ ਰਾਤ ਸਾਡੇ ਲੰਘਦੇ ਤੁਰੇ ਜਾਂਦੇ ਨੇ, ਉਮਰ ਘਟੀ ਜਾਂਦੀ, ਉਮਰ ਘਟੀ ਜਾਂਦੀ। ਸਤਿਗੁਰੂ ਉਡੀਕੀ ਜਾਂਦੇ ਨੇ, ਆ ਜਾ ਆ ਜਾ, ਕਦੇ ਤਾਂ ਸੋਝੀ ਪੈ ਜੇ ਤੈਨੂੰ, ਆ ਜਾ ਹੁਣ ਕੰਮਾਂ 'ਚ ਹੀ ਫਸਿਆ ਹੋਇਆ। ਮਹਾਤਮਾ ਜਨ ਉਡੀਕਦੇ ਨੇ, ਸਤਿਗੁਰੂ ਕਹਿੰਦੇ ਕੋਈ ਲੱਭ ਤਾਂ, ਆ ਦੁਨੀਆਂ ਡੁੱਬਦੀ ਤੁਰੀ ਜਾਂਦੀ, ਇਹਨਾਂ ਦਾ ਭਲਾ ਕਰ ਦਈਏ। ਮਹਾਰਾਜ ਇਹ ਤਾਂ ਬਾਂਹ ਹੀ ਨਹੀਂ ਫੜਾਉਂਦੇ ਹੈ, ਇਹ ਤਾਂ ਕਹਿੰਦੇ ਮੈਂ ਬਹੁਤ ਸਿਆਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਸਿਆਣਪ ਨਹੀਂ ਮਾਰਨਾ ਇਹਨਾਂ ਨੂੰ। ਦੇਖੋ ਕੋਈ ਬੰਦਾ ਮਿਲ ਜੇ ਰੱਬ ਦਾ ਪਿਆਰਾ, ਨਾਮ ਜਪਣ ਵਾਲਾ, ਕੋਈ ਇਸ ਪਾਸੇ ਲੱਗਣ ਵਾਲਾ, ਇਹਦੀ ਉਮਰ ਘਟਦੀ ਜਾਂਦੀ, ਇਹਨੂੰ ਸਮਝ ਨਹੀਂ ਲੱਗਦੀ। ਮਹਾਰਾਜ ਇਹਦੀ ਜਿਹੜੀ ਲੱਜ ਹੈ ਕਿਉਂ ਘਟ ਰਹੀ ਹੈ, ਕਿਉਂ ਚੂਹੇ ਖਾ ਰਹੇ ਨੇ? ਸਤਿਗੁਰੂ ਕਹਿੰਦੇ ਇਹ ਇਹੋ ਜਿਹੇ ਮਿੱਠੇ 'ਚ ਫਸਿਆ ਹੋਇਆ, ਬਸ ਉੱਥੋਂ ਨਿਕਲ ਨਹੀਂ ਸਕਦਾ ਹੈ। ਗੁੜ ਮਿੱਠਾ ਮਾਇਆ ਪਸਰਿਆ ਮਨਮੁੱਖ ਲੱਗ ਰਹੀ, ਮਨਮੁੱਖ ਲੱਗ ਮਾਖੀ ਪਚੈ ਪਚਾਏ। ਕਹਿੰਦੇ ਗੁੜ ਵਾਂਗੂ ਮਿੱਠਾ ਮਾਇਆ ਦਾ ਮੋਹ ਨਾ ਸਾਰੇ ਦੁਨੀਆਂ 'ਚ ਫੈਲਿਆ ਹੋਇਆ। ਇਹ ਜਿਹੜੇ ਮਨਮੁੱਖ ਬੰਦੇ ਨੇ ਮੱਖੀ ਵਾਂਗੂ 'ਚ ਲੱਗ ਕੇ, ਜਿਵੇਂ ਮੱਖੀ ਦੇ ਖੰਭ ਫਸ ਜਾਂਦੇ ਗੁੜ 'ਚ, ਉੱਥੇ ਮਰ ਜਾਂਦੀ ਹੈ। ਮਨਮੁੱਖ ਲੱਗ ਮਾਖੀ ਪਚੈ, ਪਹਿਲਾਂ ਤਾਂ ਆਪ ਪਚਦਾ, ਖਰਾਬ ਕਰਦਾ ਆਪਣੇ ਆਪ ਨੂੰ, ਉੱਥੇ ਆਪ ਸੜਦਾ ਮਰਦਾ, ਫਿਰ ਪਚਾਏ, ਫਿਰ ਦੂਜਿਆਂ ਨੂੰ ਵੀ ਖਰਾਬ ਕਰਦਾ। ਪਹਿਲਾਂ ਤਾਂ ਆਪ ਮਾਇਆ 'ਚ ਫਸਦਾ, ਫਿਰ ਦੂਜਿਆਂ ਨੂੰ ਫਸਾਉਂਦਾ। ਆਪ ਨਸ਼ਿਆਂ 'ਚ ਫਸਦਾ, ਫਿਰ ਦੂਜਿਆਂ ਨੂੰ। ਆਪ ਵਿਸ਼ਿਆਂ 'ਚ ਫਸਦਾ, ਫਿਰ ਦੂਜਿਆਂ ਨੂੰ ਫਸਾਉਂਦਾ। ਜੇ ਤਾਂ ਸੰਗਤ ਕਰਦਾ ਹੁੰਦਾ, ਫਿਰ ਤਾਂ ਦੂਜਿਆਂ ਦਾ ਵੀ ਭਲਾ ਕਰ ਦਿੰਦਾ। ਸੰਗਤ 'ਚ ਜਾਣਾ ਨਹੀਂ, ਉਹ ਮੱਖੀ ਵਾਂਗੂ ਗੁੜ 'ਚ ਹੀ ਲੱਗਿਆ ਹੋਇਆ। ਇਹਦੇ 'ਚੋਂ ਨਿਕਲਣ ਦਾ ਤਰੀਕਾ ਮਹਾਰਾਜ ਕਹਿੰਦੇ ਐਸਾ ਹੀ ਹੈ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ। ਕਹਿੰਦੇ ਭਾਈ ਜਿਹੜਾ ਮੇਰਾ ਇਸ ਲੋਕ ਦਾ ਮਿੱਤਰ ਆ ਉਹ ਪਰਮਾਤਮਾ, ਅਤੇ ਪਰਲੋਕ ਦਾ ਸਖਾ ਵੀ ਪਰਮਾਤਮਾ ਹੀ ਹੈ। ਬਾਕੀ ਦਾ ਕੋਈ ਆਪਣਾ ਸਖਾ ਨਹੀਂ ਹੈ ਇੱਥੇ, ਪਿਆਰਾ ਨਹੀਂ ਹੈ। ਆਹ ਜਿਹੜੇ ਆਪਾਂ ਨੂੰ ਨਜ਼ਰ ਆਉਂਦੇ ਨੇ, ਜਿਨ੍ਹਾਂ ਨੂੰ ਆਪਾਂ ਆਪਣੇ ਸਮਝਦੇ ਹਾਂ ਨਾ, ਪੁੱਤ ਕਲੱਤ ਮੋਹ ਬਿਖ ਹੈ ਅੰਤ ਬੇਲੀ ਕੋਏ ਨਾ ਹੋਏ ਰਹਾਓ। ਆਹ ਜਿਹੜਾ ਪੁੱਤਰ ਦਿਖਦਾ, ਕਲੱਤਰ ਕਲ ਧਾਤੂ ਨੂੰ ਧਾਰਨ ਵਾਲੀ ਇਸਤਰੀ ਦਿਖਦੀ ਹੈ, ਇਸਤਰੀ ਦਾ ਮੋਹ ਜਿਹੜਾ ਹੈ ਬਿਖ ਵੱਤ ਬਹੁਤ ਜ਼ਹਿਰ ਵਰਗਾ ਦੁੱਖਦਾਈ। ਅੰਤ ਨੂੰ ਪ੍ਰਾਣਾਂ ਦੇ ਵਿਯੋਗ ਸਮੇਂ ਇਹ ਕੋਈ ਸੰਬੰਧੀ ਸਹਾਇਕ ਨਹੀਂ ਹੁੰਦਾ। ਮਤਲਬ ਦੇ ਨੇ ਸਾਰੇ, ਸੌ ਦਿਨ, ਹਜ਼ਾਰ ਦਿਨ, ਲੱਖ ਦਿਨ ਖਵਾਓ, ਸ਼ਾਬਾਸ਼ ਮਿਲਣੀ ਹੈ। ਲੱਖ ਦਿਨ ਖਵਾ ਕੇ, 50 ਸਾਲ ਕੋਈ ਕਮਾ ਕੇ ਖਵਾਉਂਦਾ ਰਹੇ, ਸ਼ਾਬਾਸ਼ ਮਿਲਦੀ। ਇੱਕ ਦਿਨ ਉਹਨੇ ਕਿਹਾ ਵੀ ਅੱਜ ਮੈਂ ਲਿਆ ਨਹੀਂ ਸਕਦਾ, ਹੁਣ ਉਸੇ ਦਿਨ ਹੀ ਗਾਲਾਂ ਕੱਢਣ ਲੱਗ ਜਾਂਦੇ, ਇਹ ਨਿਕੰਮਾ ਆਦਮੀ ਹੈ, ਭੈੜਾ ਆਦਮੀ ਹੈ, ਇਹ ਕੱਖ ਜੋਗਾ ਨਹੀਂ ਹੈ। ਮਹਾਰਾਜ ਕਹਿੰਦੇ ਇਹ ਸਭ ਖਾਣ ਪੀਣ ਦੇ ਮਿੱਤਰ ਨੇ ਤੇਰੇ, ਤੂੰ ਸਤਿਗੁਰੂ ਜਿਹੜਾ ਸਹੀ ਮਿੱਤਰ ਆ ਉਹਨੂੰ ਤਾਂ ਤਿਆਗਿਆ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਦਿੱਤਾ ਅਤੇ ਇਹਨਾਂ ਦਾ ਮਜ਼ਦੂਰ ਬਣ ਕੇ ਇਹਨਾਂ ਦੀ ਮਜ਼ਦੂਰੀ ਰਾਤ ਦਿਨ ਕਰਦਾ, ਨਾਮ ਰਸ ਨਹੀਂ ਲੈਂਦਾ ਤੂੰ, ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ। ਬਚਣ ਦਾ ਰਸਤਾ ਦੱਸੋ ਮਹਾਰਾਜ, ਗੁਰਮਤ ਹਰ ਲਿਬ ਉਭਰੇ ਅਲਿਪਤ ਰਹੇ ਸਰਣਾਏ। ਜਿਹੜੇ ਗੁਰਮੁਖ ਨੇ ਨਾ ਰੱਬ ਦੇ ਪਿਆਰੇ, ਉਹ ਗੁਰ ਸਿੱਖਿਆ ਲੈ ਕੇ ਨਾ ਪਰਮਾਤਮਾ 'ਚ ਬਿਰਤੀ ਲਾ ਲੈਂਦੇ ਨੇ, ਬਸ ਉਹ ਮਾਇਆ ਰੂਪ ਮਿੱਠੇ ਗੁੜ 'ਚ ਫਸਣ ਤੋਂ ਬਚ ਗਏ ਨੇ, ਕਿਉਂਕਿ ਉਹਨਾਂ ਨੇ ਲਿਵ ਲਾਈ ਜਦੋਂ ਪਰਮਾਤਮਾ 'ਚ, ਪਰਮਾਤਮਾ ਨੇ ਸਹਾਇਤਾ ਕੀਤੀ ਗੁਰੂ ਦੀ ਸ਼ਰਨ ਵਿੱਚ ਆਉਣ ਕਰਕੇ, ਮਾਇਆ ਵਿੱਚ ਹੁੰਦੇ ਹੋਏ ਵੀ ਕਮਲ ਫੁੱਲ ਵਾਂਗੂ ਨਿਰਲੇਪ ਰਹਿ ਜਾਂਦੇ ਨੇ। ਸਤਿਗੁਰੂ ਤਰੀਕਾ ਦੱਸ ਦਿੰਦੇ ਇਹਨਾਂ ਨੂੰ, ਮਹਾਰਾਜ ਰਹਿਣਾ ਵੀ ਗ੍ਰਿਸਤ ਵਿੱਚ ਹੈ, ਕੰਮਕਾਰ ਵੀ ਕਰਨੇ ਨੇ। ਸਤਿਗੁਰੂ ਕਹਿੰਦੇ ਬਾਅਦ ਮੈਂ ਤੁਹਾਨੂੰ ਤਰੀਕਾ ਦੱਸ ਦਿਆਂਗਾ, ਤਰੀਕੇ ਨਾਲ ਚੱਲੀਦਾ ਹੁੰਦਾ, ਫਿਰ ਨਹੀਂ ਹੁੰਦਾ ਖਰਾਬ ਕੰਮ, ਬਾਜੇਗਾ ਫਿਰ ਤੂੰ, ਨਹੀਂ ਤਾਂ ਬਹੁਤ ਔਖਾ ਹੋਏਗਾ। ਅੱਜ ਜਦੋਂ ਬਰਫ਼ ਪੈਂਦੀ ਹੈ, ਸਨੋਹ ਪੈਂਦੀ ਇੰਨੀ ਜ਼ਿਆਦਾ, ਸਾਰੇ ਜਹਾਜ਼ 'ਚ ਉੱਡਣੀ ਨਾ ਫਿਰ ਤਾਂ, ਜਹਾਜ਼ਾਂ ਦੇ ਜਿਹੜੇ ਹੁੰਦੇ ਨੇ ਖੰਭ ਜੇ, ਇਹਨਾਂ ਦੇ ਉੱਤੇ ਪਰਾਂ ਦੇ ਉੱਪਰ ਇੱਕ ਸਪਰੇਅ ਕਰਦੇ ਨੇ, ਉਹ ਬਰਫ਼ ਉਹਦੇ ਉੱਤੇ ਜੰਮਦੀ ਨਹੀਂ ਨਾ ਡਿੱਗਦੀ। ਉਸ ਕਰਕੇ ਫਿਰ ਇਹ ਚੀਜ਼ਾਂ ਹੁੰਦੀਆਂ, ਇਸੇ ਤਰ੍ਹਾਂ ਮਾਇਆ ਦੇ ਵਿੱਚ ਨਿਰਲੇਪ ਰਹਿਣਾ ਸਤਿਗੁਰੂ ਸਿਖਾ ਦਿੰਦੇ ਨੇ, ਵਿੱਚ ਵੀ ਰਹਿਣਾ ਅਤੇ ਨਿਰਲੇਪ ਵੀ ਰਹਿਣਾ, ਇਹ ਚੀਜ਼ ਸਤਿਗੁਰੂ ਹੀ ਦੱਸਦੇ ਨੇ ਜਦੋਂ ਸੰਗਤ ਵਿੱਚ ਆ ਜਾਂਦਾ, ਨਹੀਂ ਤਾਂ ਮੱਖੀ ਮਿੱਠਾ ਮਰਨਾ, ਮੱਖੀ ਮਿੱਠੇ ਵਿੱਚ ਫਸ ਕੇ ਮਰ ਜਾਂਦੀ। ਮਹਾਰਾਜ ਕਹਿੰਦੇ ਜਿਹੜੇ ਹੁਣ ਗੁਰਮਤ ਲੈ ਲੈਂਦੇ ਨੇ ਉਹ ਬਚ ਗਏ ਅਤੇ ਨਿਰਲੇਪ ਰਹੇ ਕਿ ਨਾਲੇ ਆਪਣੇ ਨਿਆਣੇ ਪਾਲੀ ਜਾਂਦੇ, ਨਾਲੇ ਕੰਮ ਕਰੀ ਜਾਂਦੇ ਨੇ, ਅਤੇ ਨਾਲੇ ਉੱਧਰ ਆਪਣਾ ਸਾਵਧਾਨ ਹੋ ਕੇ ਸਿਮਰਨ ਕਰੀ ਜਾਂਦੇ, ਭਗਤੀ ਕਰੀ ਜਾਂਦੇ ਨੇ। ਉਹ ਜੀ ਬੜੇ ਬਿਜ਼ੀ ਆ, ਫਿਰ ਨਿਆਣੇ ਛੱਡਣੇ ਹੁੰਦੇ ਨੇ, ਨਿਆਣੇ ਲਿਆਉਣੇ ਹੁੰਦੇ ਨੇ, ਫਿਰ ਆਹ ਕੰਮ ਕਰਨੇ। ਨਿਆਣੇ ਛੱਡਣ ਜਾਣ ਵੇਲੇ ਤਾਂ 15 ਮਿੰਟ ਲੱਗਦੇ ਹੀ ਹੋਣੇ, 15 ਮਿੰਟ 'ਚ ਇੱਕ ਜਪਜੀ ਸਾਹਿਬ ਹੋ ਜਾਂਦਾ, ਆਉਂਦਿਆਂ ਫਿਰ ਇੱਕ ਜਪਜੀ ਸਾਹਿਬ ਹੋ ਜਾਂਦਾ। ਤਰੀਕੇ ਨਾਲ ਚੱਲੋ, ਕੰਮ ਵੀ ਕਰਨੇ ਨੇ, ਸਮਾਂ ਵੀ ਸੰਭਾਲਣਾ। ਇਹਨਾਂ ਦੀ ਸੇਵਾ ਤਾਂ ਅਕਾਲ ਪੁਰਖ ਨੇ ਲਾਈ ਹੈ ਕਿ ਮੇਰਾ ਬਾਗ ਪਰਿਵਾਰ ਸੰਭਾਲ, ਪਰ ਆਪਣਾ ਵੀ ਕੁਛ ਕਰ, ਅਤੇ ਪਰਲੋਕ ਵਿੱਚ ਵੀ ਜਿਹਨੇ ਸਹਾਇਤਾ ਕਰਨੀ ਨਾਮ ਨੇ। ਓਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ। ਮਹਾਰਾਜ ਨੇ ਉਹਨਾਂ ਨੂੰ ਅਲਿਪਤ ਕਰਨ ਦਾ ਇੱਕ ਤਰੀਕਾ ਦੱਸਿਆ, ਉਹਨਾਂ ਦੇ ਮਨ 'ਚ ਇੱਕ ਗੱਲ ਪਾਈ, ਉਹਨਾਂ ਨੂੰ ਦੱਸਿਆ ਵੀ ਸੰਸਾਰ ਤੋਂ ਜਾਣਾ ਨਾ, ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣੇ ਹੋਏ ਤੈ ਪਾਸੋਂ ਇਹ ਲੱਦ ਗਏ, ਤੂੰ ਅਜੇ ਨਾ ਪਤੀਣੇ ਹੋਏ, ਦੁਨੀਆਂ 'ਚੋਂ ਜਾਣਾ ਨਹੀਂ ਤੂੰ? ਕਹਿੰਦੇ ਹਾਂ ਜਾਣਾ ਤਾਂ ਹੈ। ਕਹਿੰਦੇ ਫਿਰ ਐਡਾ ਵੀ ਕੀ ਖੁੱਭਣਾ ਹੋਇਆ ਇਹਨਾਂ 'ਚ? ਉਹਨਾਂ ਨੇ ਸੰਸਾਰ ਤੋਂ ਚੱਲਣਾ ਸਦਾ ਨਿਹਾਲਿਆ ਹੁੰਦਾ ਵੇਖਿਆ, ਓਨੀ ਚੱਲਣ ਸਦਾ ਨਿਹਾਲਿਆ, ਉਹਨਾਂ ਨੇ ਕੀ ਕੀਤਾ? ਅੱਛਾ ਵੀ ਹਾਂ ਚੇਤੇ ਹੀ ਭੁੱਲ ਗਿਆ ਜਾਣਾ ਮੈਂ ਦੁਨੀਆਂ 'ਚੋਂ ਵੀ ਜਾਣਾ। ਅਤੇ ਮਹਾਰਾਜ ਕਹਿੰਦੇ ਫਿਰ ਅੱਗੇ ਕੀ ਖਾਏਗਾ? ਅੱਗੇ ਭੁੱਖਾ ਕਿਆ ਖਾਏ, ਹੁਣ ਬੱਤਾ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਅੱਗੇ ਲਈ ਕੁਛ ਬੰਨਿਆ ਕਿ ਨਹੀਂ ਪੱਲੇ, ਅਤੇ ਇੱਥੇ ਵਾਸਤੇ ਜੋੜੀ ਜਾ ਰਿਹਾ। ਮਹਾਰਾਜ ਅੱਗੇ ਲਈ ਤਾਂ ਮੈਂ ਕੁਛ ਵੀ ਨਹੀਂ ਜੋੜਿਆ। ਸਤਿਗੁਰੂ ਕਹਿੰਦੇ ਅੱਗੇ ਤਾਂ ਕੋਈ ਕਿਸੇ ਨੂੰ ਮਿਲਦਾ ਨਹੀਂ, ਉਜਾੜ ਹੈ ਨਿਰੀ ਉਜਾੜ, ਇੱਥੇ ਤਾਂ ਹਲੇ ਕੋਈ ਮਿਲ ਜਾਂਦਾ, ਕੋਈ ਪਾਣੀ ਦਾ ਗਲਾਸ ਦੇ ਦਿੰਦਾ ਹੋਣਾ, ਅੱਗੇ ਪਰਲੋਕ ਜਾਂਦਿਆਂ ਤਾਂ ਫਿਰ ਨਿਰੀ ਉਜਾੜ ਹੀ ਉਜਾੜ ਮਿਲਣੀ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਾਨੂ ਹਾਂ, ਨਾਮ ਤੇਰਾ ਸੰਗ ਸਹਾਈ, ਫਿਰ ਕੀ ਕਰੇਗਾ? ਇਸ ਕਰਕੇ ਖਰਚਾ ਕੋਲ ਹੋਵੇਗਾ ਤਾਂ ਸਭ ਕੁਛ ਮਿਲ ਜਾਏਗਾ ਨਾਮ, ਅਤੇ ਪਰਲੋਕ ਰਸਤੇ ਵਾਸਤੇ ਨਾਮ ਰੂਪ ਖਰਚ ਨੂੰ ਬੁੱਧੀ ਰੂਪ ਪੱਲੇ ਵਿੱਚ ਬੰਨ ਲੈਂਦੇ ਨੇ ਉਹ। ਇਸ ਲਈ ਉਹਨਾਂ ਨੇ ਇਸ ਲੋਕ ਵਿੱਚ ਇੱਜ਼ਤ ਨੂੰ ਪਾਉਣਾ ਕੀਤਾ, ਉਹਨਾਂ ਨੂੰ ਇਸ ਲੋਕ ਵਿੱਚ ਇੱਜ਼ਤ ਮਿਲੀ, ਪਰਲੋਕ ਵਿੱਚ ਇੱਜ਼ਤ ਮਿਲੀ। ਪੈਸਾ ਬੈਂਕ 'ਚ ਜਮ੍ਹਾਂ ਆ, ਪਰ ਕਾਰਡ ਸਾਡੇ ਕੋਲ, ਐਸੇ ਕਾਰਡ ਸਾਰੀ ਦੁਨੀਆਂ ਵਿੱਚ ਜਿੱਥੇ ਮਰਜ਼ੀ ATM ਤੋਂ ਪੈਸੇ ਕਢਾ ਲਓ, ਕਿੱਡੀ ਮੌਜ ਹੈ। ਇੱਥੇ ਜੇ ਜਮ੍ਹਾਂ ਕੀਤੇ ਤਾਂ ਹੀ ਉਹ ਕਢਾਵਾਂਗੇ, ਜਾਂ ਪੈਸੇ ਨਹੀਂ ਸਾਡੇ ਕੋਲ, ਕਾਰਡ ਨਹੀਂ ਸਾਡੇ ਕੋਲ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਹੀ ਜਦ ਤੂੰ ਮਨੁੱਖ ਇੰਨਾ ਸਿਆਣਾ ਬਿਆਣਾ ਹੋ ਕੇ ਬੈਂਕ ਜਮ੍ਹਾਂ ਕਰਾਉਣਾ, ਕਾਰਡ ਬਣਾਉਣਾ, ਕਈ ਤਰ੍ਹਾਂ ਦੇ ਕਰਨ ਪਲਾ ਕਰਦਾ ਮਾਇਆ ਲਈ, ਬੁੱਧੀ ਤਾਂ ਤੇਰੀ ਬਹੁਤ ਹੈ, ਇਹ ਤਾਂ ਨਹੀਂ ਸਿਆਣਾ ਨਹੀਂ ਤੂੰ, ਪਰ ਤੂੰ ਪਰਲੋਕ ਲਈ ਕੁਛ ਵੀ ਨਹੀਂ ਕੀਤਾ। ਇਸ ਕਰਕੇ ਸਤਿਗੁਰੂ ਕਹਿੰਦੇ ਪਰਲੋਕ ਲਈ ਵੀ ਜਮ੍ਹਾਂ ਕਰ। ਗੁਰਮੁਖ ਦਰਗਾਹ ਹੈ ਮੰਨੀਆਂ ਹੈ, ਹਰ ਆਪੇ ਲਏ ਗੱਲ ਲਾਏ। ਉਹ ਗੁਰਮੁਖ ਪਿਆਰੇ ਜਿਹੜੇ ਪਰਲੋਕ ਦੇ ਵਿੱਚ ਬੜੇ ਮਾਣ ਸਤਿਕਾਰ ਨਾਲ ਬੁਲਾਇਆ ਜਾਂਦਾ ਉਹਨਾਂ ਨੂੰ, ਆਪ ਗਲ ਨਾਲ ਪਰਮੇਸ਼ਰ ਉੱਠ ਕੇ ਲਾਉਂਦੇ ਨੇ, ਉੱਠ ਕੇ ਸ਼ਾਬਾਸ਼ ਦਿੰਦੇ ਨੇ, ਆ ਜਾ ਬਈ, ਰੇਰੇ ਦਰਗਾਹ ਕਹੇ ਨਾ ਕਹੂ, ਆਓ ਬੈਠ, ਆਦਰ ਸੁਭ ਦਿਓ। ਇਹ ਸੱਚੀਆਂ ਗੱਲਾਂ ਨੇ, ਫੁੱਲਾਂ ਦੀ ਵਰਖਾ ਗੁਰਮੁਖਾਂ 'ਤੇ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ। ਬੜੇ ਮਾਣ ਨਾਲ, ਸਤਿਕਾਰ ਨਾਲ, ਆਦਰ ਨਾਲ ਲੈ ਕੇ ਜਾਂਦੇ ਨੇ। ਮਨਮੁਖਾਂ ਨੂੰ ਮਾਰ ਹੀ ਮਾਰ ਪੈਂਦੀ ਜਾਂਦੀ ਹੈ। ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਏ। ਗੁਰਮੁਖਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਜਿਹੜਾ ਗਿਆਨ ਵੈਰਾਗ ਰੂਪ ਜਿਹੜਾ ਪੰਥ ਹੈ ਨਾ, ਰਸਤਾ, ਇਹ ਪ੍ਰਗਟ ਹੀ ਹੈ, ਸਾਹਮਣੇ ਹੀ ਨਜ਼ਰ ਆਉਂਦਾ। ਇਸ ਕਰਕੇ ਉਹਨਾਂ ਨੂੰ ਦਰਗਾਹ 'ਚ ਕੋਈ ਰੋਕ ਨਹੀਂ ਪਾਉਂਦਾ। ਗੁਰਮੁਖਾਂ ਲਈ ਮਾਮੂਲੀ ਗੱਲਾਂ ਹੁੰਦੀਆਂ, ਸੰਸਾਰ ਲਈ ਕਈ ਗੱਲਾਂ ਬਹੁਤ ਵੱਡੀਆਂ ਹੁੰਦੀਆਂ। ਜਦੋਂ ਕਦੇ ਸੰਸਾਰ ਨੂੰ ਗੁਰਮੁਖ ਆਪਣੀ ਮਾੜੀ ਜਿਹੀ ਗੱਲ ਦੱਸਦੇ, ਉਹ ਕਹਿੰਦੇ ਨਾ ਨਾ ਇਹ ਨਹੀਂ ਹੋ ਸਕਦਾ। ਪਰ ਗੁਰਮੁਖਾਂ ਲਈ ਕੋਈ ਖਾਸ ਗੱਲ ਨਹੀਂ ਹੁੰਦੀ, ਉਹਨਾਂ ਲਈ ਤਾਂ ਪਰਮਾਤਮਾ ਦੇ ਸਾਰੇ ਕੰਮ ਇੰਨੇ ਸੌਖੇ ਹੋ ਜਾਂਦੇ ਨੇ, ਉਹ ਇੱਥੋਂ ਬੈਠੇ ਹੀ ਸਾਰਾ ਕੁਛ ਕਰੀ ਜਾਂਦੇ ਨੇ। ਜੇ ਇੱਥੋਂ ਪ੍ਰਲੋਕ ਵਿੱਚ ਚਲੇ ਗਏ ਤਾਂ ਪ੍ਰਲੋਕ ਵਿੱਚ ਬੈਠੇ ਹੀ ਇੱਥੋਂ ਦਾ ਸਾਰਾ ਕੁਛ ਸਵਾਰ ਦਿੰਦੇ ਨੇ ਆਪਣੇ ਪਿਆਰਿਆਂ ਦਾ। ਉੱਥੇ ਬੈਠੇ ਨੇ ਤਾਂ ਵੀ ਸਾਡਾ ਧਿਆਨ ਕਰਦੇ ਨੇ ਵੀ ਉਹ ਬੈਠੇ ਸਾਡੇ ਸੰਗੀ, ਉੱਥੇ ਸੰਗੀਆਂ ਦਾ ਖਿਆਲ ਰੱਖਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾਂ ਲਈ ਕੋਈ ਰੋਕ ਨਹੀਂ। ਦਰ ਠਾਕ ਨਾ ਕੋਈ ਪਾਏ, ਠਾਕ ਹੁੰਦੀ ਰੁਕਾਵਟ, ਮੰਨੈ ਮਾਰਗ ਠਾਕ ਨਾ ਪਾਏ, ਉਹਨਾਂ ਲਈ ਕੋਈ ਰੁਕਾਵਟ ਨਹੀਂ ਗੁਰਮੁਖਾਂ ਲਈ। ਇਸ ਕਰਕੇ ਗੁਰਮੁਖ ਆਵੇ ਜਾਏ ਨਿਸੰਗ, ਗੁਰਮੁਖ ਸੱਚਖੰਡ ਵਿੱਚ ਆਉਂਦੇ ਨੇ ਜਾਂਦੇ ਨੇ, ਕੋਈ ਰੋਕਦਾ ਥੋੜ੍ਹੀ ਉਹਨਾਂ ਨੂੰ। ਜੇ ਆਪਾਂ ਕਹੀਏ ਉਹ ਸੱਚਖੰਡ ਚਲੇ ਗਏ, ਸੱਚਖੰਡ ਕੋਈ ਫਿਕਸ ਨਹੀਂ ਹੋ ਗਏ ਜਾ ਕੇ, ਉਹ ਵੀ ਉੱਥੇ ਹੀ ਬੈਠੇ ਨੇ, ਉਹਨਾਂ ਦਾ ਜਦ ਜੀ ਕਰਦਾ ਇੱਥੇ ਆ ਜਾਂਦੇ ਨੇ, ਉਹ ਫਿਰ ਉਹਨਾਂ ਨੂੰ ਆਉਣਾ ਕੋਈ ਔਖਾ ਨਹੀਂ। ਜਦ ਚਿੱਤ ਕਰੇ, ਮੈਂ ਤਾਂ ਵੀ ਮਾਤ ਲੋਕ 'ਚ ਕਥਾ ਸੁਣ ਕੇ ਆਉਣੀ, ਕੀਰਤਨ ਸੁਣਨਾ ਹਰਿਮੰਦਰ ਸਾਹਿਬ, ਜਿੱਥੇ ਕੋਈ ਨਾਮ ਜਪਦੇ ਸੀ ਤਾਂ ਉੱਥੇ ਜਾਣਾ, ਰਹਿ ਰਾਸ ਸੁਣ ਕੇ ਆਉਣੀ, ਨਿਤਨੇਮ ਹੁੰਦਾ ਮੈਂ ਜਾਣਾ, ਕਿਤੇ ਕਾਰ ਸੇਵਾ ਆਰੰਭ ਹੋ ਗਈ ਉੱਥੇ, ਉਹ ਸਾਰੇ ਕਿਤੇ ਹੀ ਗੇੜਾ ਲਾ ਕੇ ਫਿਰ ਵੀ ਹਿੰਮਤ ਕਰਕੇ ਸੇਵਾ ਕਰ ਜਾਂਦੇ ਆ ਕੇ, ਨਹੀਂ ਦੇਖਦੇ, ਦੇਖਦੇ ਵੀ ਨੇ, ਦੋਨੇ ਗੱਲਾਂ ਹੋ ਜਾਂਦੀਆਂ। ਪਰ ਇਹ ਆਮ ਲੋਕਾਂ ਲਈ ਬੜੀ ਅਜੀਬ ਗੱਲਾਂ ਨੇ, ਇਹ ਕਿਵੇਂ ਹੋ ਸਕਦਾ? ਹੋ ਸਕਦਾ? ਦੁਨੀਆਂ ਦੇ ਅੰਦਰ ਜਿਹਦੇ ਕੋਲ ਪੈਸਾ, ਉਹ ਕੀ ਨਹੀਂ ਕਰ ਸਕਦਾ? ਆਹ ਹੁਣ ਜਾਣਾ ਹੀ ਸੈਰ ਕਰਨ ਚੰਦ 'ਤੇ, ਟਿਕਟਾਂ ਬੁੱਕ ਹੋਈਆਂ ਪਈਆਂ ਕਹਿੰਦੇ ਪਹਿਲਾਂ ਹੀ, ਅਤੇ ਪਿੰਡ ਵਾਲਿਆਂ ਨੂੰ ਪੁੱਛੋ, ਕਹਿੰਦੇ ਚੰਦ 'ਤੇ ਕੋਈ ਜਾ ਹੀ ਨਹੀਂ ਸਕਦਾ। ਇਸੇ ਪ੍ਰਕਾਰ ਹੈ, ਜਿਨ੍ਹਾਂ ਕੋਲ ਨਾਮ ਧਨ ਹੈ ਉਹਨਾਂ ਲਈ ਕੁਛ ਵੀ ਔਖਾ ਨਹੀਂ ਹੈ, ਬਹੁਤ ਸੌਖਾ ਕੰਮ ਹੋ ਜਾਂਦਾ ਉਹਨਾਂ ਵਾਸਤੇ। ਉਹਨਾਂ ਨੂੰ ਜੇ ਗੱਲਾਂ ਸੁਣਾਈ ਗਈਆਂ ਜੀਆਂ, ਉਹ ਕਹਿੰਦੇ ਇਹ ਨਹੀਂ ਹੋ ਸਕਦਾ, ਐਵੇਂ ਗਪੌੜਾਂ ਨੇ। ਠੀਕ ਹੈ ਬਈ, ਮਹਾਰਾਜ ਨੇ, ਭਾਈ ਗੁਰਦਾਸ ਜੀ ਨੇ ਤਾਂ ਲਿਖਤਾ ਨੇ, ਗਿੱਦੜ ਦਾਖ ਨਾ ਅੱਪੜਾ ਆਖੇ ਥੂ ਕੌੜੀ। ਗਿੱਦੜ ਦੀ ਪਹੁੰਚ ਦਾਖ ਤੱਕ ਨਹੀਂ ਹੁੰਦੀ, ਉਹ ਕਹਿੰਦਾ ਇਹ ਤਾਂ ਕੌੜੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਲਈ ਰਸਤਾ ਕਿਵੇਂ ਬਣਦਾ? ਹਰ ਨਾਮ ਸਲਾਹਨ, ਨਾਮ ਮਨ, ਨਾਮ ਰਹਿਣ ਲਿਵਲਾਏ। ਗੁਰਮੁਖ ਜਿਹੜੇ ਨੇ ਨਾ, ਉਹ ਬਾਣੀ ਦੁਆਰਾ ਹਰੀ ਨਾਮ ਦੇ ਵਿੱਚ ਲੱਗੇ ਹੀ ਰਹਿੰਦੇ, ਉਹਦੀ ਸ਼ਲਾਘਾ ਕਰਦੇ ਨੇ ਨਾਮ ਦੀ। ਮੂਲ ਮੰਤਰ, ਗੁਰਮੰਤਰ, ਗੋਬਿੰਦੇ ਮੁਕੰਦੇ, ਜਾਪ ਸਾਹਿਬ, ਇਹਦੇ ਰਾਹੀਂ ਸ਼ਲਾਘਾ ਕਰੀ ਜਾਂਦੇ ਨੇ, ਅਕਾਲ ਉਸਤਤ ਪੜ੍ਹੀ ਜਾਂਦੇ ਨੇ, ਮਨ ਵਿੱਚ ਪਰਮਾਤਮਾ ਦੇ ਨਾਮ ਦਾ ਮੰਨਣ ਕਰਦੇ ਨੇ, ਅਤੇ ਨਾਮੀ ਦੇ ਨਾਮ ਵਿੱਚ ਬਿਰਤੀ ਲਾਈ ਰੱਖਦੇ ਨੇ ਹਰ ਵਕਤ। ਨਾਮ ਦੇ ਵਿੱਚ ਬਿਰਤੀ ਲਾ ਕੇ ਅਨਹਦ ਧੁਨੀ ਦਰ ਵੱਜਦੇ, ਦਰ ਸੱਚੈ ਸੋਭਾ ਪਾਏ, ਸੁੱਧੋ ਹੰਗ ਬੁੱਧੋ ਹੰਗ ਨਿਰਵਿਕਾਰੋ ਹੰਗ। ਇਹ ਧੁਨੀਆਂ ਵੱਜਦੀਆਂ ਉਹਨਾਂ ਦੇ ਅੰਦਰ, ਪ੍ਰਤੱਖ ਵੀ ਉਹਨਾਂ ਨੂੰ ਅਨਹਦ ਧੁਨ ਦੇ ਵੱਜਦੇ ਉਹਨਾਂ ਦੇ ਦਰ ਤੋਂ ਭਾਵ ਅੰਦਰ ਵੱਜਦੇ। ਇਸੇ ਕਰਕੇ ਸੱਚੇ ਦਰਬਾਰ ਵਿੱਚ ਸੋਭਾ ਪਾਉਂਦੇ। ਕਈ ਬਾਣੀ ਪੜ੍ਹਦੇ ਨੇ, ਕਈ ਅੰਮ੍ਰਿਤ ਵੇਲੇ ਉੱਠਦੇ ਨੇ, ਭਗਤੀ ਕਰਦੇ ਨੇ, ਉਹਨਾਂ ਦਾ ਫੋਨ ਆਉਂਦਾ, ਇਹ ਘੰਟੀਆਂ ਜਿਹੀਆਂ ਸੁਣੀ ਜਾਂਦੀਆਂ, ਕੋਈ ਕਹਿੰਦਾ ਸਾਨੂੰ ਢੋਲਕੀਆਂ ਜਿਹੀਆਂ ਸੁਣੀ ਜਾਂਦੀਆਂ, ਕੋਈ ਕਹਿੰਦਾ ਆਵਾਜ਼ ਜੀ ਆਈ ਜਿਵੇਂ ਕੀਰਤਨ ਦੀ ਦੂਰੋਂ। ਇਹ ਅਨਹਦ ਸ਼ਬਦ ਦੀ ਸ਼ੁਰੂਆਤ ਹੁੰਦੀ, ਸ਼ੁਰੂਆਤ ਇੱਕ ਅੱਛੀ ਚੀਜ਼ ਹੈ। ਇਹ ਕਿਸੇ ਨੂੰ ਪ੍ਰਕਾਸ਼ ਦਿਖਣ ਲੱਗ ਜਾਂਦਾ, ਕਿਸੇ ਨੂੰ ਆਵਾਜ਼ ਆਉਣ ਲੱਗ ਜਾਂਦੀ, ਇਹ ਮਾੜੀ ਗੱਲ ਨਹੀਂ, ਸ਼ੁਰੂਆਤ ਹੈ। ਮਹਾਰਾਜ ਕਹਿੰਦੇ ਅਨਹਦ ਧੁਨੀ ਦਰ ਵੱਜਦੇ, ਦਰ ਸੱਚੈ ਸੋਭਾ ਪਾਏ, ਜਿਨੀ ਗੁਰਮੁਖ ਨਾਮ ਸਲਾਹਿਆ ਤਿਨਾ ਸਭ ਕੋ ਕਹਿ ਸਾਬਾਸ। ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰੂ ਦੁਆਰਾ ਨਾਮ ਜਪਿਆ, ਅਭਿਆਸ ਕੀਤਾ, ਬਹਿ ਕੇ ਉਹਨਾਂ ਨੂੰ ਸਭ ਕੋਈ ਕਹਿੰਦਾ ਧੰਨ ਹੋ, ਸ਼ਾਬਾਸ਼। ਸ਼ਾਬਾਸ਼ ਦਾ ਭਾਵ ਹੈ ਧੰਨ ਹੋ। ਤਿਨ ਕੇ ਸੰਗਤ ਦੇਹੇ ਪ੍ਰਭ ਮੈਂ ਜਾਚਕ ਕੀ ਅਰਦਾਸ। ਕਹਿੰਦੇ ਮਹਾਰਾਜ ਮੈਂ ਮੰਗਤਾ, ਮੇਰੀ ਮੰਗਤੇ ਦੀ ਤਾਂ ਇੱਕੋ ਹੀ ਅਰਦਾਸ ਹੈ, ਮੈਨੂੰ ਕਿਰਪਾ ਕਰਕੇ ਉਹਨਾਂ ਗੁਰਮੁਖਾਂ ਦੀ ਸੰਗਤ ਦੇ ਦਿਓ, ਮੈਂ ਉਹਨਾਂ ਕੋਲ ਬਹਿ ਕੇ ਕੋਈ ਜਾਚ ਸਿੱਖ ਲਵਾਂ ਭਗਤੀ ਕਰਨ ਦੀ, ਉਹ ਵੀ ਮੇਰੇ 'ਤੇ ਕਿਰਪਾ ਕਰ ਦੇਣਗੇ, ਮੈਨੂੰ ਕੋਈ ਰਸਤਾ ਦੱਸ ਦੇਣਗੇ, ਉਹਨਾਂ ਦੀਆਂ ਬੇਨਤੀਆਂ ਅਰਦਾਸਾਂ ਕਰਵਾ ਕੇ ਮੇਰਾ ਵੀ ਕੰਮ ਬਣ ਜਾਏਗਾ। ਨਾਨਕ ਭਾਗ ਵੱਡੇ ਤਿੰਨਾਂ ਗੁਰਮੁਖਾਂ, ਜਿਨ ਅੰਤਰ ਨਾਮ ਪ੍ਰਗਾਸ। ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਦੇ ਸਭ ਤੋਂ ਚੰਗੇ ਵੱਡੇ ਭਾਗ ਨੇ ਜਿਨ੍ਹਾਂ ਦੇ ਹਿਰਦੇ ਚ ਨਾਮ ਦਾ ਪ੍ਰਕਾਸ਼ ਹੋ ਗਿਆ। ਧੰਨ ਗੁਰੂ ਰਾਮਦਾਸ ਹੈ ਮਹਾਰਾਜ। ਸੋ ਇਸ ਤਰ੍ਹਾਂ ਮਹਾਰਾਜ ਨੇ ਇੱਥੇ ਤੱਕ 33 ਸ਼ਬਦ ਗੁਰੂ ਨਾਨਕ ਦੇਵ ਜੀ ਦੇ, 31 ਸ਼ਬਦ ਗੁਰੂ ਅਮਰਦਾਸ ਜੀ ਦੇ ਤੇ 6 ਸ਼ਬਦ ਗੁਰੂ ਰਾਮਦਾਸ ਜੀ ਦੇ ਆਏ ਹੈ। ਕੁੱਲ ਗਿਣਤੀ ਜਿਹੜੀ ਹੈ ਉਹ 70 ਹੋ ਗਈ ਹੈ। ਹੁਣ ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਹੁਣ ਪੰਜਵੇਂ ਪਾਤਸ਼ਾਹ ਦਰਸ਼ਨ ਦੇ ਰਹੇ ਨੇ, ਸ੍ਰੀ ਹਰਿਮੰਦਰ ਸਾਹਿਬ ਸੱਜ ਕੇ ਆਓ ਧੰਨ ਗੁਰੂ ਅਰਜਨ ਦੇਵ ਦੇ ਦਰਸ਼ਨ ਕਰੀਏ। ਆਤਮਿਕ ਤੌਰ ਤੇ ਸਤਿਗੁਰੂ ਗਿਆਨ ਬਖਸ਼ਿਸ਼ ਕਰਦੇ ਜਿਸ ਪ੍ਰਕਾਰ। ਸ੍ਰੀ ਰਾਗ ਮਹੱਲਾ ਪੰਜਵਾ ਘਰ ਪਹਿਲਾ। ਐਸੀ ਉਥਾਨਕਾ ਪੁਰਾਤਨ ਚਲੀ ਆਉਂਦੀ ਹੈ ਇਸ ਸ਼ਬਦ ਦੀ ਕਿ ਇੱਕ ਦਿਨ ਪੱਟੀ ਵਾਲਾ ਰਾਜਾ ਦੁਨੀ ਚੰਦ ਗੁਰੂ ਅਰਜਨ ਦੇਵ ਮਹਾਰਾਜ ਦੀ ਮਹਿਮਾ ਸੁਣ ਕੇ ਅੰਮ੍ਰਿਤਸਰ ਆਇਆ। ਮਹਾਰਾਜ ਦੇ ਅੱਗੇ ਭੇਟਾ ਰੱਖ ਕੇ ਬੈਠ ਗਿਆ। ਕਹਿਣ ਲੱਗਿਆ ਗਰੀਬਾਜ, ਉਹ ਪਰਮਾਤਮਾ ਤੋਂ ਬੇਮੁੱਖ ਸੰਸਾਰਕ ਪਦਾਰਥਾਂ ਵਿੱਚ ਖੱਚਤ ਜਿਹੜੇ ਲੋਕ ਨੇ, ਧਨ ਦੀ ਮਸਤੀ ਚ ਲੱਗੇ ਹੋਏ ਨੇ, ਉਹਨਾਂ ਲੋਕਾਂ ਦਾ ਕੀ ਹਾਲ ਹੁੰਦਾ। ਮਹਾਰਾਜ ਨੇ ਦੇਖਿਆ ਵੀ ਇਹ ਵੀ ਪਰਮਾਤਮਾ ਦਾ ਨਾਮ ਛੱਡ ਕੇ ਮਾਇਆ ਵਿੱਚ ਹੀ ਖੱਚਤ ਹੈ, ਕਿਉਂਕਿ ਉਹ ਕਹਿੰਦਾ ਹੁੰਦਾ ਸੀ ਕਿ ਮੈਂ ਰੋਜੀ ਦਾਤਾ, ਮੈਂ ਰੋਟੀ ਦਿੰਦਾ। ਮਹਾਰਾਜ ਨੇ ਜਾਣਿਆ ਕਿ ਹੋ ਸਕਦਾ ਇਹਦਾ ਭਲਾ ਹੋ ਜੇ, ਇਹਨੂੰ ਵੀ ਉਪਦੇਸ਼ ਕਰੀਏ। ਸਤਿਗੁਰੂ ਨੇ ਵਿਰਾਗ ਦਾ ਉਪਦੇਸ਼ ਦਿੱਤਾ, ਉਸਨੂੰ ਵਿਰਾਗ ਧਾਰਨ ਕਰ ਲਵੇ ਸ਼ਾਇਦ। ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦਿਆਂ ਉਹ ਕਹਿੰਦੇ ਵਿਰਾਗ ਦਾ ਅਥਵਾ ਸਾਰਿਆਂ ਨੂੰ ਹੁਣ ਸਾਂਝਾ ਉਪਦੇਸ਼ ਹੈ ਜੀਵਾਂ ਨੂੰ, ਹੁਣ ਤਾਂ ਆਪਾਂ ਨੂੰ ਵੀ ਉਪਦੇਸ਼ ਕਰ ਰਹੇ ਨੇ। ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲੱਤਰ ਸਿੰਗਾਰ। ਮਹਾਰਾਜ ਕਹਿੰਦੇ ਰਾਜਨ, ਤੂੰ ਇਹ ਜਿਹੜੇ ਪੁੱਤਰ ਹੈ, ਇਹ ਇਸਤਰੀ ਹੈ ਤੇ ਅਨੇਕ ਤਰ੍ਹਾਂ ਦੇ ਸ਼ਿੰਗਾਰ ਗਹਿਣੇ ਕੱਪੜੇ ਆਦਿਕਾਂ ਨੂੰ ਵੇਖ ਕੇ ਇਹਨਾਂ ਵਿੱਚ ਕਿਉਂ ਮਸਤ ਹੋ ਗਿਆ? ਸਮੁੱਚੇ ਸੰਸਾਰ ਨੂੰ ਉਪਦੇਸ਼ ਦੇ ਰਹੇ ਮਹਾਰਾਜ, ਕਿਉਂਕਿ ਉਹਦੇ ਤਾਂ 7 ਲੜਕੀਆਂ ਹੀ ਸੀ ਨਾ। ਇਸ ਕਰਕੇ ਸਤਿਗੁਰੂ ਮਹਾਰਾਜ ਸਮੁੱਚੇ ਸੰਸਾਰ ਨੂੰ ਉਪਦੇਸ਼ ਕਰਦੇ ਨੇ, ਨਾਲ ਉਹਨੂੰ ਵੀ ਸੰਗਤ ਨੂੰ ਵੀ ਉਪਦੇਸ਼ ਕਰਦੇ ਨੇ। ਕਿਉਂਕਿ ਸ਼ਬਦ ਲਿਖਦਿਆਂ ਹੋਇਆਂ ਜਦੋਂ ਵੀ ਸਤਿਗੁਰੂ ਦੇ ਕੋਲ ਕੋਈ ਮੱਥਾ ਟੇਕਣ ਆਉਂਦਾ, ਮਹਾਰਾਜ ਸਾਨੂੰ ਵੀ ਉਪਦੇਸ਼ ਕਰੋ, ਫਿਰ ਸਤਿਗੁਰੂ ਉਹਨੂੰ ਵੀ ਉਪਦੇਸ਼ ਕਰ ਦਿੰਦੇ ਨੇ। ਰਸ ਭੋਗ ਹੈ, ਖੁਸ਼ੀਆਂ ਕਰ ਹੈ, ਮਾਣ ਹੈ, ਰੰਗ ਅਪਾਰ। ਸਤਿਗੁਰੂ ਕਹਿੰਦੇ ਕਈ ਤਰ੍ਹਾਂ ਦੇ ਪਦਾਰਥਾਂ ਨੂੰ ਭੋਗਦਾ ਹੈ, ਵਿਸ਼ੇ ਰਸਾਂ ਨੂੰ ਭੋਗਦਾ ਹੈ, ਖੁਸ਼ੀਆਂ ਮਨਾਉਂਦਾ ਹੈ, ਬੇਅੰਤ ਰੰਗਾਂ ਤੇ ਆਨੰਦਾਂ ਨੂੰ ਮਾਣਦਾ ਹੈ। ਬਹੁਤ ਕਰ ਹੈ ਫੁਰਮਾਇਸ਼ੀ ਵਰਤ ਹੈ ਹੋਏ ਅਫਾਰ। ਬਹੁਤ ਪ੍ਰਕਾਰ ਦੇ ਫਰਮਾਇਸ਼ੀ ਜੋ ਹੁਕਮ ਕਰਦਾ ਹੈ ਲੋਕਾਂ ਨਾਲ, ਅਫਾਰ ਹੁੰਦਾ ਅਮੋੜ ਹੋ ਕੇ ਵਰਤਦਾ, ਮੈਂ ਜਿਹੜੀ ਗੱਲ ਕਹਿਤੀ ਇਹ ਮੋੜ ਨਹੀਂ ਸਕਦਾ ਕੋਈ, ਕਿਉਂਕਿ ਮੈਂ ਰਾਜਾ। ਪਰ ਤੂੰ ਇੱਕ ਗੱਲ ਯਾਦ ਕਰਕੇ ਕਰਤਾ ਚਿੱਤ ਨਾ ਆਵੇ, ਮਨਮੁਖੰਧ ਗਵਾਰ। ਕਹਿੰਦੇ ਮਨ ਬਾਣੀ ਸਰੀਰ ਕਰਕੇ ਆਉਂਦੇ ਹਾਂ, ਤੈਨੂੰ ਗਵਾਰ ਝੱਲਿਆ, ਤੈਨੂੰ ਕਰਤਾ ਪੁਰਖ ਪਰਮਾਤਮਾ ਕਦੇ ਚੇਤੇ ਹੀ ਨਹੀਂ ਆਇਆ। ਮੇਰੇ ਮਨ ਸੁਖਦਾਤਾ ਹਰ ਸੋਏ। ਕਹਿੰਦੇ ਮੇਰੇ ਮਨ ਸੁੱਖਾਂ ਦੇ ਦੇਣ ਵਾਲਾ ਉਹ ਇੱਕੋ ਇੱਕ ਪਰਮਾਤਮਾ ਹੀ ਹੈ, ਹੋਰ ਕੋਈ ਨਹੀਂ ਹੈ ਦੁਨੀਆਂ ਚ। ਗੁਰਪ੍ਰਸਾਦੀ ਪਾਈ ਹੈ ਕਰਮ ਪ੍ਰਾਪਤ ਹੋਏ ਰਹਾਓ। ਗੁਰੂ ਸਾਹਿਬ ਦੀ ਕਿਰਪਾ ਕਰਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਪਰ ਚੰਗੀਆਂ ਕਰਮਾਂ ਨਾਲ ਈਸ਼ਵਰ ਦੀ ਅਨੁਗ੍ਰਹ ਹੋਵੇ, ਵਿਸ਼ੇਸ਼ ਕਿਰਪਾ ਹੋਵੇ ਨਾ, ਤਾਂ ਗੁਰੂ ਮਿਲਦੇ ਨੇ। ਗੁਰੂ ਦੀ ਪ੍ਰਾਪਤੀ ਇਉਂ ਹੀ ਨਹੀਂ ਹੁੰਦੀ, ਦੁਨੀਆਂ ਸਾਰੀ ਤੁਰੀ ਹੋਈ ਫਿਰਦੀ ਹੈ। ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੂੰ ਨਹੀਂ ਮਿਲੇ, ਭਾਗਾਂ ਵਾਲਿਆਂ ਨੂੰ ਮਿਲੇ ਨੇ ਜਿਨ੍ਹਾਂ ਉੱਤੇ ਕਿਰਪਾ ਹੋਈ ਹੈ। ਉਹ ਤੇ ਹਰ ਕੋਈ ਆਪਣਾ ਖੈਰ ਧਰਮ ਨੂੰ ਸਲਾਹੁੰਦਾ ਹੀ, ਆਪਣੇ ਗ੍ਰੰਥਾਂ ਨੂੰ ਸਲਾਹੁੰਦਾ ਹੀ ਹੁੰਦਾ, ਠੀਕ ਹੈ ਉਹਨਾਂ ਦੀ ਭਾਵਨਾ। ਪਰ ਇੱਕ ਗੱਲ ਹੈ ਕਿ ਅਸਲ ਵਿੱਚ ਹੈਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ, ਕਿਉਂਕਿ ਗੁਰਤਾ ਗੱਦੀ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮਿਲੀ, ਬਾਕੀਆਂ ਹੋਰ ਕੋਲ ਗੁਰਤਾ ਗੱਦੀ ਨਹੀਂ ਕਿਸੇ ਕੋਲ। ਇਸ ਕਰਕੇ ਸਤਿਗੁਰੂ ਮਹਾਰਾਜ ਵਿਸ਼ਰਾਮ ਦੇ ਕੇ ਕਹਿੰਦੇ ਨੇ ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ। ਚੰਗੀਆਂ ਕੱਪੜਿਆਂ ਦੇ ਪਹਿਨਣ ਤੇ ਪਦਾਰਥਾਂ ਦੇ ਭੋਗ ਵਿੱਚ, ਖਾਣ ਪੀਣ ਵਿੱਚ ਕਹਿੰਦੇ ਤੂੰ ਐਵੇਂ ਮਨ ਨੂੰ ਲਾਇਆ ਹੋਇਆ। ਸੋਨੇ ਦੇ ਗਹਿਣੇ, ਰੂਪਾ ਹੁੰਦੀ ਚਾਂਦੀ ਦੇ ਭਾਂਡੇ, ਧਰਤੀ ਜਗੀਰਾਂ ਚ ਲੱਗਿਆ ਹੋਇਆ, ਇਹ ਸਾਰੇ ਪਦਾਰਥ ਮਿੱਟੀ ਰੂਪ ਹੀ ਨੇ। ਇਹ ਸਾਰਾ ਸਭ ਕੁਛ ਮਿੱਟੀ ਹੋ ਜਾਂਦਾ ਜੀਵ ਦੇ ਵਾਸਤੇ, ਖਿਨਮੈ ਕੌੜੇ ਹੋ ਗਏ ਜਿੱਤੜੇ ਮਾਇਆ ਭੋਗ। ਹੈ ਵਰ ਗੈ ਵਰ ਬਹੁ ਰੰਗੇ ਕੀਏ ਰਥ ਅਥਾਕ। ਬਹੁ ਰੰਗੇ, ਬੜੇ ਬੜੇ ਰੰਗਾਂ ਦੇ, ਜਿਹੜਾ ਸ੍ਰੇਸ਼ਟ ਘੋੜੇ, ਸ੍ਰੇਸ਼ਟ ਹਾਥੀ, ਬਹੁਤੇ ਰੰਗਾਂ ਵਾਲੇ ਅਥਾਕ, ਅਥਕ ਬਲਦਾਂ ਵਾਲੇ ਰਥ ਇਕੱਠੇ ਕੀਤੇ ਨੇ। ਕੀਏ ਰਥ ਅਥਾਕ, ਇਸ ਹੀ ਚੇਤਨਾ ਪਾਵ ਹੀ ਬਿਸਰਿਆ ਸਭ ਸਾਕ। ਮਹਾਰਾਜ ਕਹਿੰਦੇ ਰਾਜਨ ਇਹਨਾਂ ਪਦਾਰਥਾਂ ਨੂੰ ਵੇਖ ਕੇ ਤੂੰ ਕਿਸੇ ਨੂੰ ਚਿੱਤ 'ਚ ਲਿਆਉਂਦਾ ਹੀ ਨਹੀਂ, ਪਦਾਰਥਾਂ ਵੱਲ ਹੀ ਤੇਰਾ ਚਿੱਤ ਬੜਾ ਜੁੜਿਆ ਪਿਆ, ਆਪਣੇ ਜਿਹਾ ਕਿਸੇ ਨੂੰ ਸਮਝਦੇ ਨਹੀਂ, ਮੇਰੇ ਵਰਗਾ ਕੋਈ ਵੱਡਾ ਨਹੀਂ, ਮੈਂ ਬਹੁਤ ਪੈਸਾ ਅਮੀਰ। ਕਹਿੰਦੇ ਤੂੰ ਏਡਾ ਹੰਕਾਰੀ ਹੋ ਗਿਆ ਕਿ ਸੰਬੰਧੀਆਂ ਦਾ ਖਿਆਲ ਵੀ ਤੈਨੂੰ ਭੁੱਲ ਗਿਆ। ਚਲੋ ਸੰਬੰਧੀਆਂ ਦਾ ਖਿਆਲ ਭੁੱਲਿਆ ਤੇ ਪਰਮਾਤਮਾ ਨੂੰ ਵੀ ਛੱਡਤਾ। ਸਿਰਜਣਹਾਰ ਭੁਲਾਇਆ ਬਿਨ ਨਾਵੈ ਨਾ ਪਾਕ, ਸਿਰਜਣਹਾਰ ਵਾਹਿਗੁਰੂ ਨੂੰ ਭੁਲਾ ਹੀ ਦਿੱਤਾ, ਨਾਮ ਤੋਂ ਨਾਪਾਕ ਅਪਵਿੱਤਰ ਹੋ ਰਿਹਾ ਤੂੰ, ਗੰਦਾ ਬਹੁਤ ਬਣ ਗਿਆ, ਤੇਰਾ ਮਨ ਗੰਦਾ, ਤਨ ਗੰਦਾ, ਜ਼ੁਬਾਨ ਗੰਦੀ, ਇਸ ਕਰਕੇ ਜਦੋਂ ਤੂੰ ਹੁਣ ਇਹੋ ਜਿਹੇ ਪੁੱਠੇ ਕੰਮ ਕਰਦਾ ਤੈਨੂੰ ਤੂੰ ਸਮਝਦਾ ਮੈਨੂੰ ਅਸੀਸਾਂ ਦੇ ਰਿਹਾ ਕੋਈ। ਲੈਂਦਾ ਬਦ ਦੁਆਏ ਤੂੰ ਮਾਇਆ ਕਰਹਿ ਇਕੱਤ, ਤੂੰ ਅਨੀਤੀ ਨਾਲ ਜ਼ੁਲਮ ਕਰਕੇ ਮਾਇਆ ਨੂੰ ਇਕੱਠੀ ਕਰਦਾ, ਇਸ ਕਰਕੇ ਲੋਕਾਂ ਤੋਂ ਬਦ ਅਸੀਸਾਂ ਹੀ ਲਈ ਜਾਂਦਾ ਹਮੇਸ਼ਾ। ਜਿਸ ਨੌ ਤੂੰ ਪਤੀ ਆਏਂਦਾ ਸੋ ਸਣ ਤੁਝੈ ਅਨਿਤ, ਜਿਹੜੇ ਪੁੱਤਰ ਇਸਤਰੀ ਮਾਇਆ ਤੇ ਤੂੰ ਭਰੋਸਾ ਕਰਦਾ ਨਾ ਕਿ ਮੇਰੇ ਆਪਣੇ ਨੇ, ਉਹ ਤੇਰੇ ਸਹਿਤ ਸਾਰੇ ਹੀ ਮਿਥਿਆ ਨੇ। ਸੋ ਸਣ ਤੁਝੈ ਅਨਿਤ, ਤੇਰੇ ਸਣ ਸਮੇਤ ਉਹ ਅਨਿਤ ਹੁੰਦਾ, ਮਿਥਿਆ ਝੂਠਿਆ। ਫਿਰ ਹੰਕਾਰ ਕਿੰਨਾ ਤੈਨੂੰ, ਅਹੰਕਾਰ ਕਰੇ ਅਹੰਕਾਰੇ ਯਾ ਵਿਆਪਿਆ ਮਨ ਕੀ ਮਤ, ਮਹਾਰਾਜ ਕਹਿੰਦੇ ਉਹ ਹੰਕਾਰੀ ਆ ਮਨ ਦੀ ਮਤ ਵਿੱਚ ਵਿਆਪ ਕੇ ਤੂੰ ਹਮੇਸ਼ਾ ਲੱਗ ਕੇ ਬੜਾ ਹੰਕਾਰ ਕਰਦਾ ਮਨ ਦੇ ਅੰਦਰ। ਤਿੰਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ, ਉਹ ਵਾਹਿਗੁਰੂ ਨੇ ਤੈਨੂੰ ਆਪਣੇ ਵੱਲੋਂ ਭੁਲਾ ਹੀ ਦਿੱਤਾ, ਇਹ ਕੋਈ ਬੰਦਾ ਮੇਰੀ ਪਰਜਾ ਨੂੰ ਤੰਗ ਕਰੀ ਜਾਂਦਾ, ਲੋਕਾਂ ਨੂੰ ਪਰੇਸ਼ਾਨ ਕਰਦਾ, ਉਹ ਵਾਹਿਗੁਰੂ ਦੀ ਨਾ ਕੋਈ ਜਾਤੀ ਹੈ ਨਾ ਕੋਈ ਪੰਗਤੀ ਹੈ, ਪਰਮਾਤਮਾ ਸਭ ਤੋਂ ਵੱਡਾ। ਪਰ ਪਰਮਾਤਮਾ ਸਭ ਤੋਂ ਵੱਡਾ ਹੋਣ ਕਰਕੇ ਤੂੰ ਪਰਮਾਤਮਾ ਨੂੰ ਭੁਲਾ ਤਾ ਜੋ ਸਭ ਤੋਂ ਵੱਡਾ ਹੈ, ਤੇ ਫਿਰ ਹੋਰ ਤੇਰੇ ਪੱਲੇ ਰਿਹਾ ਕੀ। ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ, ਕਹਿੰਦੇ ਸਤਿਗੁਰੂ ਪੁਰਖ ਧੰਤਾ ਦੇ ਯੋਗ ਨੇ ਜਿਨ੍ਹਾਂ ਨੇ ਆਪਣੀ ਕਿਰਪਾ ਕਰਕੇ ਉਸ ਇੱਕ ਸੱਜਣ ਵਾਹਿਗੁਰੂ ਨਾਲ ਮਿਲਾਉਣਾ ਕੀਤਾ, ਜੇ ਸਤਿਗੁਰੂ ਦੀ ਕਿਰਪਾ ਹੋ ਜਾਵੇ ਜੀਵ ਤੇ। ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹਉਮੈ ਰੋਏ, ਕਹਿੰਦੇ ਰੱਬ ਦੇ ਪਿਆਰਿਆਂ ਦਾ ਰਾਖਾ ਇੱਕ ਪਰਮਾਤਮਾ ਆਪ ਹੀ ਹੁੰਦਾ ਹੈ। ਇਹ ਮਨੁੱਖ ਜਿਹੜਾ ਹਉਮੈ ਵਿੱਚ ਲੱਗ ਕੇ ਰੋਂਦੇ ਹੀ ਰਹਿੰਦੇ ਨੇ, ਇਹਨਾਂ ਦੇ ਰੋਣ ਨਾਲ ਕੀ ਬਣਦਾ। ਜੋ ਹਰ ਜਨ ਭਾਵੈ ਸੋ ਕਰੇ, ਦਰ ਫੇਰ ਨਾ ਪਾਵੈ ਕੋਏ। ਹੁਣ ਪਰਮਾਤਮਾ ਦੇ ਜਿਹੜੇ ਪਿਆਰੇ ਨੇ, ਰੱਬ ਦੇ ਸੇਵਕ ਨੇ, ਸੇਵਕ ਜਨਾਂ ਨੂੰ ਜਿਹੜੀ ਗੱਲ ਪਾਉਂਦੀ ਹੈ ਪਰਮਾਤਮਾ ਤਾਂ ਉਹੀ ਕਰਦਾ। ਵਾਹਿਗੁਰੂ ਦੇ ਦਰਬਾਰ ਵਿੱਚ ਉਹਨਾਂ ਦੇ ਹੁਕਮ ਨੂੰ ਕੋਈ ਮੋੜਨਾ ਨਹੀਂ ਪਾਉਂਦਾ। ਰੱਬ ਦੇ ਪਿਆਰਿਆਂ ਨੇ ਜਿਹੜੀ ਬੇਨਤੀ ਕੀਤੀ ਹੈ, ਪਰਮਾਤਮਾ ਤਾਂ ਕਮਾਈ ਦੇਖਦੇ ਕਿਹਦੀ ਜ਼ਿਆਦੇ, ਜਿਹਦੀ ਕਮਾਈ ਜ਼ਿਆਦੇ ਉਹਨਾਂ ਉਹਦਾ ਵਚਨ ਮੰਨਣਾ। ਇਸ ਪਿਆਰੇ ਨੇ ਇੰਨੀ ਮਿਹਨਤ ਕੀਤੀ ਹੈ ਮੇਰੇ ਨੇ, ਇਹਦਾ ਵਚਨ ਮੰਨੀਏ। ਇਹਨੇ ਜੋ ਕਹਿਤਾ, ਕਹਿੰਦੇ ਤੇਰਾ ਆਵਾ ਕੱਚਾ ਹੀ ਰਹੇਗਾ, ਫਿਰ ਕੱਚਾ ਹੀ ਰਿਹਾ ਉਹਦਾ ਆਵਾ ਬੁੱਧੂ ਦਾ, ਕਿਉਂਕਿ ਰੱਬ ਦੇ ਪਿਆਰੇ ਨੇ ਕਹਿ ਦਿੱਤਾ। ਹੁਣ ਜਿਹੜਾ ਮਹਾਰਾਜ ਵਚਨ ਕਰ ਦਿੰਦੇ ਨੇ, ਜੇ ਰੱਬ ਦੇ ਪਿਆਰੇ ਹੋ ਕੇ ਕੋਈ ਵਚਨ ਕਰ ਦੇਣ, ਫਿਰ ਮਹਾਰਾਜ ਕਹਿੰਦੇ ਮੈਨੂੰ ਵੀ ਮੰਨਣਾ ਪੈਂਦਾ, ਪਰਮਾਤਮਾ ਨੂੰ ਵੀ ਮੰਨਣਾ ਪੈਂਦਾ। ਨਾਨਕ ਰੱਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਏ, ਭਗਤਾਂ ਦਾ ਮਨ ਉਹ ਪਰਮਾਤਮਾ ਦੇ ਵਿੱਚ ਰੰਗਿਆ ਪਿਆ, ਜਿਹਦਾ ਚਾਨਣ ਸਾਰੇ ਸੰਸਾਰ 'ਚ ਹੋ ਰਿਹਾ। ਪਰਮਾਤਮਾ ਦੇ ਪ੍ਰੇਮ ਵਿੱਚ ਤਦਾਕਾਰ ਹੋਣ ਕਰਕੇ ਸਾਰੇ ਜੱਗ ਵਿੱਚ ਉਹਨਾਂ ਨੂੰ ਪਰਮਾਤਮਾ ਦਾ ਚਾਨਣ ਹੀ ਚਾਨਣ ਦਿਖੀ ਜਾਂਦਾ, ਪ੍ਰਕਾਸ਼ ਹੀ ਪ੍ਰਕਾਸ਼ ਸਾਰੇ ਕਿਤੇ ਉਹਨਾਂ ਨੂੰ ਪਰਮਾਤਮਾ ਦਾ ਪ੍ਰਕਾਸ਼ ਹੀ ਨਜ਼ਰ ਆਉਂਦਾ। ਸ੍ਰੀ ਰਾਗ ਮਹੱਲਾ ਪੰਜਵਾਂ, ਮਨ ਬਿਲਾਸ ਬਹੁ ਰੰਗ ਕਣਾ ਦਿਸ਼ਟ ਭੂਲ ਖੁਸ਼ੀਆਂ। ਮਨ ਦੇ ਜੋ ਬਹੁਤ ਸਾਰੇ ਕੌਤਕ ਨੇ, ਰੰਗਾ ਰੰਗ ਕਰਦਾ ਮਨ ਦੇ ਨਾਲ ਸਾਰਾ ਕੁਛ, ਉਹਨਾਂ ਦੇ ਜਿਹੜਾ ਨਾ ਘਣਾ ਹੁੰਦਾ ਸੰਘਣੇ ਰੰਗ ਵਿੱਚ ਆਨੰਦ ਵਿੱਚ, ਤੂੰ ਕਹਿੰਦੇ ਹਰ ਵਕਤ ਲੱਗਿਆ ਮਨ ਦੇ ਬਿਲਾਸਾਂ 'ਚ, ਭੋਗ ਪਦਾਰਥਾਂ 'ਚ, ਖਾਣ ਪੀਣ ਪਹਿਰਨ ਵਿੱਚ। ਕਹਿੰਦੇ ਨੇ ਸੰਸਾਰਕ ਖੁਸ਼ੀਆਂ ਕਰਕੇ ਤੈਨੂੰ ਜਿਹੜਾ ਨਾ ਆਤਮ ਦ੍ਰਿਸ਼ਟੀ ਭੁੱਲ ਗਈ, ਦ੍ਰਿਸ਼ਟ ਭੂਲ ਖੁਸ਼ੀਆਂ, ਇਹਨਾਂ ਖੁਸ਼ੀਆਂ ਕਰਕੇ ਤੈਨੂੰ ਆਤਮਕ ਦ੍ਰਿਸ਼ਟੀ ਭੁੱਲ ਗਈ ਹੈ। ਕਹਿੰਦੇ ਰਾਜਨ ਤੂੰ ਭਲਾ ਕਿਹੜੇ ਬਾਗ ਦੀ ਮੂਲੀ ਹੈ, ਤੇਰੇ ਨਾਲੋਂ ਤਾਂ ਬੜੇ ਬੜੇ ਬਾਦਸ਼ਾਹ ਇੱਥੇ ਆ ਕੇ ਚਲੇ ਗਏ ਨੇ, ਤੂੰ ਕੀ ਚੀਜ਼ ਹੈ। ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਪਰੀਆਂ, ਜਿਨ੍ਹਾਂ ਦੀ ਬਾਦਸ਼ਾਹੀ ਛਤਰਾਂ ਦੇ ਧਾਰਨ ਵਾਲੀ, ਅਰਥਾਤ ਕਹਿੰਦੇ ਨੇ ਉਹ ਚੱਲਦੇ ਸੀ ਤਾਂ ਦੂਜੇ ਰਾਜੇ ਉਹਨਾਂ ਦੇ ਉੱਤੇ ਛਤਰ ਚਲਾਉਂਦੇ। ਬਾਰਹਿ ਯੋਜਨ ਛਤਰ ਚਲੈ ਥਾ ਦੇਹੀ ਗਿਰਜ ਨਾ ਖਾਈ, ਬਾਰਹਿ ਯੋਜਨ ਤੱਕ 48 ਕੋਹ ਤੱਕ ਰਾਜੇ ਜਿਸ ਰਾਜੇ ਦੇ ਸਿਰ ਤੇ ਛਤਰ ਲੈ ਕੇ ਖੜਦੇ ਸੀ, ਇੰਨੀ ਦੂਰ ਤੱਕ ਰਾਜੇ ਹੀ ਰਾਜੇ ਖੜਦੇ ਸੀ ਸਿਰਫ, ਇੰਨੇ ਰਾਜੇ ਜੀ ਦੇ ਅਧੀਨ ਸੀ, ਜਦੋਂ ਮਰਿਆ ਦੁਰਯੋਧਨ ਉਹਦੀ ਦੇਹੀ ਖਾਧੀ ਨਹੀਂ, ਗਿਰ ਜਾਣੇ ਕਹਿੰਦੇ ਕਿਉਂਕਿ ਉਹ ਬੱਜਰ ਦਾ ਬਣ ਗਿਆ, ਪਹਿਲਾਂ ਮਾਂ ਤੋਂ ਆਸ਼ੀਰਵਾਦ ਲੈ ਲਿਆ, ਇਸ ਕਰਕੇ ਤੂੰ ਕਿਹੜੇ ਬਾਗ ਦੀ ਮੂਲੀ ਛੋਟਾ ਜਿਹਾ ਬੰਦਾ। ਭਾਈ ਰੇ ਸੁੱਖ ਸਾਧ ਸੰਗ ਪਾਇਆ, ਜੇ ਸੁੱਖ ਲੈਣਾ ਸਤਸੰਗਤ ਵਿੱਚ ਆਓ, ਇਸ ਤੋਂ ਬਿਨਾਂ ਹੋਰ ਕਿਤੇ ਸੁੱਖ ਦੀ ਪ੍ਰਾਪਤੀ ਨਹੀਂ ਹੈ ਜੀਵ ਨੂੰ। ਲਿਖਿਆ ਲੇਖ ਤਿੰਨ ਪੁਰਖ ਵਿਧਾਤਾ, ਦੁੱਖ ਸਹਿਸਾ ਮਿਟ ਗਿਆ ਰਹਾਉ। ਉਹ ਫਲਬਰਦਾਤੇ ਵਿਧਾਤੇ ਪੁਰਖ ਪਰਮਾਤਮਾ ਨੇ ਜਿਹਦੇ ਮੱਥੇ ਤੇ ਸਤਸੰਗਤ ਦੀ ਪ੍ਰਾਪਤੀ ਦਾ ਲੇਖ ਲਿਖ ਦਿੱਤਾ ਨਾ, ਉਹਦਾ ਦੁੱਖਦਾਈ ਸਾਰਾ ਸੰਸਾ ਹੀ ਮੁੱਕ ਗਿਆ, ਉਹਦਾ ਸਰੀਰਕ ਦੁੱਖ, ਉਹਦਾ ਜਨਮ ਮਰਨ ਦਾ ਸੰਸਾ ਸਾਰਾ ਹੀ ਮਿਟ ਗਿਆ। ਨਹੀਂ ਤਾਂ ਇਹ ਜੀਵ ਥਾਂ ਥਾਂ ਦੇ ਉੱਤੇ ਭਟਕਦਾ ਫਿਰਦਾ, ਕੁਛ ਨਹੀਂ ਬਣਦਾ ਸਤਸੰਗਤ ਕੀਤੇ ਤੋਂ ਬਿਨਾਂ। ਜੇਤੇ ਥਾਨ ਥਨੰਤਰਾ ਤੇਤੇ ਪਾਵੇ ਆਇਆ, ਹੁਣ ਜਿੰਨੇ ਕੁ ਥਾਂ ਥਾਂ ਸਥਾਨ ਨੇ, ਥਨੰਤਰਾ ਥਾਨਾਂ ਦੇ ਅੰਦਰ ਸਥਾਨ ਨੇ, ਹੋਰ ਅੱਗੇ ਸਥਾਨ ਨੇ, ਸਾਰੇ ਕਿਤੇ ਘੁੰਮ ਆਇਆ, ਸੁੱਖ ਦੀ ਇੱਛਾ ਕਰਕੇ ਫਿਰ ਆਇਆ, ਪਰ ਕਿਤੇ ਇੱਛਾ ਪੂਰੀ ਨਹੀਂ ਹੋਈ, ਕਿਤੋਂ ਸੁੱਖ ਨਹੀਂ ਮਿਲਿਆ। ਧਨ ਪਾਤੇ ਵੱਡ ਭੂਮੀਆਂ, ਮੇਰੀ ਮੇਰੀ ਕਰ ਪਰਿਆ। ਜਿੰਨੇ ਵੱਡੇ ਵੱਡੇ ਧਨ ਪਾਤੀ ਹੋਏ ਸੰਸਾਰ, ਸ਼ਾਹੂਕਾਰ, ਵੱਡ ਭੂਮੀਆਂ, ਵੱਡੇ ਵੱਡੇ ਜ਼ਿਮੀਂਦਾਰ ਹੋਏ ਨੇ, ਸਾਰੀ ਮੇਰੀ ਮੇਰੀ ਕਰਨੇ 'ਚ ਪਏ ਰਹੇ, ਸਾਰੇ ਕਹਿੰਦੇ ਮੇਰੀ ਆ ਮੇਰੀ ਆ, ਅਖੀਰ ਤਾਂ ਸਾਰਾ ਕੁਛ ਖਤਮ ਹੀ ਹੋ ਗਿਆ ਨਾ ਉਹਨਾਂ ਦਾ। ਹੁਕਮ ਚਲਾਏ ਨਿਸੰਗ ਹੋਏ ਵਰਤੈ ਅਫਰਿਆ। ਸੋ ਜਿਹੜੇ ਰਾਜੇ ਨਿਸੰਗ ਹੋ ਕੇ ਹੁਕਮ ਚਲਾਉਂਦੇ ਸੀ ਅਤੇ ਲੋਕਾਂ 'ਚ ਅਫਰਿਆ ਅਮੋੜ ਹੋ ਕੇ ਵਰਤਦੇ ਸੀ, ਆਫਰੇ ਫਿਰਦੇ ਸੀ, ਮੇਰਾ ਹੁਕਮ ਨਹੀਂ ਮੰਨਿਆ ਤਾਂ ਫਾਂਸੀ ਲਾ ਦਿਆਂਗਾ, ਵੱਡੇ ਵੱਡੇ ਰਾਜੇ ਐਸਾ ਵੀ ਕਰਦੇ ਨੇ। ਸਭ ਕੋ ਵਸਗਤ ਕਰ ਲਿਓਨ ਬਿਨ ਨਾਵੈ ਖਾ ਕਰ ਲਿਆ। ਭਾਵੇਂ ਉਹਨੇ ਸਾਰੀ ਦੁਨੀਆਂ ਜਿੱਤ ਕੇ ਆਪਣੇ ਅਧੀਨ ਕਰ ਲਈ ਸਿਕੰਦਰ ਵਰਗਿਆਂ ਨੇ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹ ਮਿੱਟੀ 'ਚ ਹੀ ਰੁੜ ਗਿਆ। ਅਖੀਰ ਰਾਜਾ ਵੀ ਤਾਂ ਮਿੱਟੀ 'ਚ, ਰਾਜਾ ਕੀ ਚੀਜ਼। ਪਰਸੂ ਪਰਸਾ ਪਰਸਰਾਮ ਮਾਇਆ ਕੇ ਹੈ ਤੀਨ ਨਾਮ। ਬੰਦਾ ਹੀ ਆ ਨਾ, ਮਹਾਰਾਜ ਕਹਿੰਦੇ ਹੁੰਦਾ ਤਾਂ ਬੰਦਾ ਹੀ ਆ, ਇਹ ਵੀ ਉਹ ਪੈਸੇ ਜ਼ਿਆਦਾ ਹੋ ਗਏ, ਅਮੀਰ ਹੋ ਗਿਆ, ਹੋਰ ਹੋ ਗਏ ਸ਼ਾਹੂਕਾਰ ਹੋ ਗਿਆ, ਹੋਰ ਹੋ ਗਏ ਬਾਦਸ਼ਾਹ ਹੋ ਗਿਆ, ਸਾਰੀ ਦੁਨੀਆਂ ਜਿੱਤ ਲਈ ਤਾਂ ਚੱਕਰਵਰਤੀ ਸੁਲਤਾਨ ਬਣ ਗਿਆ, ਸੰਸਕਾਰ ਤਾਂ ਮੜੀਆਂ 'ਚ ਹੀ ਹੋਣਾ। ਫਿਰ ਕਿਹੜਾ ਉਹਦਾ ਸੰਸਕਾਰ ਜਿਹੜਾ ਸਮਾਨ 'ਚ ਜਾ ਕੇ ਕਰਨਾ ਕਿਸੇ ਨੇ, ਫਿਰ ਕਿਹੜਾ ਉਹਨੇ ਮਰਨਾ ਨਹੀਂ ਹੈ। ਇਹ ਵੈਰਾਗ ਮਨ ਦੇ ਅੰਦਰ ਹਮੇਸ਼ਾ ਰੱਖਣਾ ਚਾਹੀਦਾ ਆਪਾਂ ਨੂੰ। ਕੋਟ ਤੇਤੀਸ ਸੇਵਕਾ ਸਿੱਧ ਸਾਧਕ ਦਰ ਖਰਿਆ। ਮਹਾਰਾਜ ਕਹਿੰਦੇ ਤੂੰ ਕਿਸ ਗੱਲ ਦਾ ਹੰਕਾਰ ਕਰਦਾ, ਵੇਖ ਜਿਹੜੇ ਰਾਵਣ ਦੇ ਦਰ ਤੇ 33 ਕਰੋੜ ਦੇਵਤੇ ਸੀ ਹੱਥ ਜੋੜ ਕੇ ਖੜਦੇ, ਸਿੱਧ ਸਾਧਕ ਵੀ ਸੇਵਕ ਬਣ ਕੇ ਰਾਵਣ ਦੇ ਦਰਵਾਜ਼ੇ ਉੱਤੇ ਖੜੇ। ਗਿਰੰਬਾਰੀ ਵੜ ਸਾਹਿਬੀ ਸਭ ਨਾਨਕ ਸੁਪੰਥੀ ਆ। ਗਿਰੰਬਾਰੀ ਗੰਭੀਰਤਾ ਵਾਲੀ ਵੱਡੀ ਬਾਸ਼ ਹੈ ਜਿਹਦੀ, ਗਿਰੰਗ ਹੁੰਦਾ ਪਹਾੜਾਂ ਤੋਂ ਲੈ ਕੇ ਬਾਰੀ ਜਲ ਤੀਕਰ ਜਿਹਦੀ ਬਾਸ਼ ਹੀ ਸੀ, ਗਿਰੰਗ ਹੁੰਦਾ ਪਰਬਤਾਂ ਵਰਗੇ ਹਾਥੀ, ਬਾਰੀ ਹੁੰਦਾ ਉਹਦੇ ਉੱਤੇ ਅੰਬਾਰੀਆਂ ਜਿਹਦੇ ਕੋਲ ਰੱਖੀਆਂ ਹੋਈਆਂ ਸੀ, ਜਿਨ੍ਹਾਂ ਦੇ ਮੰਦਰ ਜਿਹੜੀ ਸੀ ਨਾ ਗਿਰੰਗ ਪਹਾੜਾਂ ਵਰਗੇ ਉੱਚੇ ਉੱਚੇ ਬਾਰੀਆਂ ਰੱਖੀਆਂ ਉੱਪਰ ਝਰੋਖੇ, ਬਾਦਸ਼ਾਹ ਏਡਾ ਵੱਡਾ ਉਹ। ਗਿਰੰਬਾਰੀ ਵੜ ਸਾਹਿਬ ਹੀ ਪਾਠ ਹੈ ਇੱਥੇ, ਸੱਸੇ ਕਹਿੰਦਾ ਹਾ ਹਾ ਮੁਕਤਾ ਬੱਬੇ ਬਿਹਾਰੀ ਲੱਗ ਕੇ, ਕਿਉਂਕਿ ਸਾਹਿਬ ਹੀ ਪਾਠ ਨਹੀਂ ਕਰਨਾ, ਸਾਹਿਬ ਹੀ ਸਭ ਨਾਨਕ ਸੁਪੰਥੀ ਆ। ਇੰਦਰ ਦੇਵਤਾ ਜਿਹੜਾ ਸੀ ਉਹ ਵੀ ਡਰ ਕਰਕੇ ਜਿਸ ਤੋਂ ਪਰੇ ਹੋ ਗਿਆ, ਸਾਰੇ ਡਰਦੇ ਥਰ ਥਰ ਕੰਬਦੇ, ਏਡੀਆਂ ਏਡੀਆਂ ਪਹਾੜੀਆਂ ਵਰਗੇ ਉਹਦੇ ਮਹਿਲ, ਅਟਾਰੀਆਂ ਬਣੀਆਂ, ਵੱਡੇ ਵੱਡੇ ਹਾਥੀ, ਉੱਤੇ ਸੋਨੇ ਦੀਆਂ ਅੰਬਾਰੀਆਂ ਰੱਖੀਆਂ ਹੋਈਆਂ ਸੀ। ਰਾਜਨ ਕਿੱਥੇ ਗਈਆਂ ਉਹ? ਇਹ ਰਾਜਨ ਇਹ ਵੱਡੀ ਸਾਹਿਬੀ ਦਾ ਮਾਣ ਕਰਦਾ ਹੈ, ਗਿਰੰਬਾਰੀ ਗਿਰ ਜਾਣ ਵਾਲੀ ਹੈ, ਜਿੰਨੇ ਕੁ ਧਨ ਪਦਾਰਥ ਹੁਕਮ ਹਾਸਲ ਕਰਨੇ ਸਭ ਸੁਪਨੇ ਵਾਂਗੂ ਪ੍ਰਤੀਤ ਹੋ ਜਾਣੇ। ਰਾਵਣ ਦਾ ਦੇਖ ਅੱਜ ਕਿੱਥੇ, ਹਰਨਾਕਸ਼ ਕਿੱਥੇ, ਸਭ ਕੁਛ ਸੁਪਨਾ ਲੱਗਦਾ ਕਿ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਦੇਖਣ ਮਾਤਰ ਹੁੰਦਾ ਸੁਪਨਾ ਹੀ ਆ, ਸੱਚ ਪ੍ਰਤੀਤ ਹੋਈ ਜਾਂਦਾ। ਜਿਹੜੀ ਚੀਜ਼ ਨੂੰ ਅੱਜ ਤੋਂ ਹਫ਼ਤਾ ਪਹਿਲਾਂ ਲੰਘ ਉਹ ਵੀ ਤਾਂ ਸੁਪਨਾ ਬਣ ਗਈ, ਕੱਲ੍ਹ ਵਾਲੀਆਂ ਸਾਰੀਆਂ ਗੱਲਾਂ ਸੁਪਨਾ ਹੀ ਬਣ ਗਈਆਂ, 10 ਸਾਲਾਂ ਵਾਲੀਆਂ ਵੀ ਸੁਪਨਾ ਬਣ ਗਈਆਂ, ਹੁਣ ਅੱਜ ਵੀ ਸੁਪਨਾ ਹੀ ਚੱਲ ਰਿਹਾ, ਹੁਣ ਵੀ ਆਉਣ ਵਾਲਾ ਸਮਾਂ ਵੀ ਮਹਾਰਾਜ ਕਹਿੰਦੇ ਸੁਪਨਾ ਹੀ ਹੈ, ਸੁਪਨੇ ਜੋ ਸੰਸਾਰ। ਇਸ ਕਰਕੇ ਸੁਪਨ ਸੰਸਾਰ ਦੇ ਵਿੱਚ ਇੱਕੋ ਹੀ ਅਸਲੀ ਚੀਜ਼ ਹੈ, ਨਾਮ। ਨਾਮ ਹੀ ਸਤਿਗੁਰੂ ਕਹਿੰਦੇ ਜਪਿਆ ਕਰੋ, ਜਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ 72 ਸ਼ਬਦਾਂ ਤੱਕ, 43 ਅੰਗ ਤੇ ਕੱਲ੍ਹ ਤੋਂ ਬਖਸ਼ਿਸ਼ ਸਤਿਗੁਰੂ ਅੱਗੇ ਕਰਨਗੇ। ਫਿਰ ਕਿਰਪਾ ਕਰਕੇ ਦੁਪਹਿਰ ਦੇ ਸਮੇਂ ਤੇ 12:15 ਤੋਂ 1:15 ਤੱਕ ਸਤਿਗੁਰੂ ਕਿਰਪਾ ਕਰਦੇ ਦੁਪਹਿਰ ਦੇ ਸਮੇਂ ਵੀ ਕਥਾ ਹੁੰਦੀ, ਔਰ ਕੋਸ਼ਿਸ਼ ਕਰਾਂਗੇ ਹੌਲੀ ਹੌਲੀ ਸ਼ਾਮ ਨੂੰ ਸੱਤੇ ਦਿਨ ਹੀ ਸ਼ਾਮ ਦੀ ਕਥਾ ਅਤੇ ਸਵੇਰ ਦੀ, ਕਿਉਂਕਿ ਬਰਾਬਰ ਬਰਾਬਰ ਭੋਗ ਪੈਣੇ ਨੇ, ਉਹਨਾਂ ਦਾ ਵੀ ਓਨਾ ਹੀ ਸਮਾਂ ਲੱਗਣਾ, ਉਹਨਾਂ ਦਾ ਵੀ ਓਨਾ ਹੀ। ਇਸ ਕਰਕੇ ਸ਼ਾਮ ਦੀ ਕਥਾ ਵੀ ਸੱਤੇ ਦਿਨ ਹੀ ਕੋਸ਼ਿਸ਼ ਕਰਦੇ, ਐਤਵਾਰ ਤੱਕ ਵੀ ਚੱਲੇ। ਜੇ ਨਹੀਂ ਕੋਈ ਇੱਥੇ ਸੁਣੂਗਾ ਉਹ ਰੇਡੀਓ 'ਤੇ ਸੁਣੂਗਾ, ਇੰਟਰਨੈੱਟ 'ਤੇ ਸੁਣੂਗਾ। ਔਰ ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਤਿਗੁਰੂ ਦਾ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ, ਜਿਸ ਕਰਕੇ ਅਸੀਂ ਉਪਦੇਸ਼ ਲੈ ਕੇ ਗੁਰਾਂ ਦਾ ਗੁਰਸਿੱਖਾਂ ਵਾਲੀ ਰਹੁ ਰੀਤੀ ਮੁਤਾਬਕ ਚੱਲੀਏ, ਸਾਡੇ ਮਨਾਂ ਨੂੰ ਵੈਰਾਗ ਹੋਵੇ। ਵੈਰਾਗ ਹੋਵੇ ਤਾਂ ਭਗਤੀ ਹੋਵੇ, ਜਦ ਤੱਕ ਵੈਰਾਗ ਨਹੀਂ ਉਦੋਂ ਤੱਕ ਭਗਤੀ ਨਹੀਂ ਹੁੰਦੀ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਅੱਜ ਦੇ ਉਪਦੇਸ਼ ਵਿੱਚ, ਬਹੁਤ ਸੁੰਦਰ ਵੈਰਾਗ ਬਖਸ਼ਿਆ, ਭਗਤੀ ਬਖਸ਼ੀ, ਸੋਝੀਆਂ ਪਾਈਆਂ ਨੇ। ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ 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 ਵਾਹਿਗੁਰੂ।